ਮਾਜ ਮਹੱਲਾ ਪੰਜਵਾ ਘਰ ਪਹਿਲਾ ਅੰਤਰ ਅਲੱਖ ਨਾ ਜਾਈ ਲਖਿਆ।
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸਾਧ ਸੰਗਤ ਜੀ, ਆਪ ਭਾਗਾਂ ਵਾਲੇ ਹੋ, ਅੰਮ੍ਰਿਤ ਰੂਪ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰਮੁਖ ਪਿਆਰਿਆਂ ਦੀਆਂ ਰਸਮਾਂ ਦੁਆਰਾ ਸਰਵਣ ਕਰਕੇ ਨਿਹਾਲ ਹੋਏ ਹੋ। ਸ੍ਰੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਅਤਿਅੰਤ ਕਿਰਪਾਲਤਾ ਹੈ, ਇੱਥੇ ਹਮੇਸ਼ਾ ਲਈ ਕਥਾ ਕੀਰਤਨ ਦਾ ਸਮਾਗਮ ਸਥਾਨ ਵਿੱਚ ਬਣਿਆ ਰਹਿੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਆਪਾਂ ਜੁੜ ਕੇ ਬੈਠੇ ਹਾਂ ਮਹਾਰਾਜ ਦੀ ਹਜ਼ੂਰੀ ਵਿੱਚ। ਗਰੀਬ ਨਵਾਜ ਅੰਤਰਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੰਜੀ ਸਾਹਿਬ ਵਿੱਚ ਆਪ ਜੀ ਦਾ ਦੀਵਾਨ ਲੱਗਾ ਹੋਇਆ ਹੈ। ਸੰਗਤਾਂ ਚਾਰ ਚੁਪੇਰੇ ਘੇਰਾ ਕੱਟ ਕੇ ਜਿਵੇਂ ਪੂਰਨਮਾਸ਼ ਦੇ ਚੰਦਰਮਾ ਦੇ ਉਡਾਵੇ ਤਾਰਿਆਂ ਦਾ ਮੰਡਲ ਹੁੰਦਾ ਹੈ, ਇਸ ਪ੍ਰਕਾਰ ਸਜੇ ਹੋਏ ਹਨ। ਜਗਤ ਗੁਰੂ ਸਾਰਿਆਂ ਦੇ ਤਾਈ ਆਪਣੀ ਕਿਰਪਾ ਰੂਪੀ ਕਿਰਨਾਂ ਦੁਆਰਾ ਸਭਨਾਂ ਦੇ ਰਿਲਿਆਂ ਨੂੰ ਠੰਡ ਪਾ ਰਹੇ ਹਨ, ਸਬਰ ਕਰ ਰਹੇ ਹਨ। ਗਰੀਬ ਨਵਾਜ ਜਿਸ ਵੱਲ ਤੱਕਦੇ ਹੈ ਨਿਹਾਲ ਕਰ ਦਿੰਦੇ ਹਨ। ਇਉਂ ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਸਿੱਖਾਂ ਦੀਆਂ ਦੇਵਾਂ ਲੱਗਦੀਆਂ ਹਨ। ਸਤਿਗੁਰ ਦਾ ਨਾਮ ਜਪਿਆ ਜੰਮਣ ਮਰਨ ਦੇ ਬੰਧਨ ਕੱਟੇ ਜਾਂਦੇ ਹਨ। ਉਹ ਚੌਦੀ ਪਾਤਸ਼ਾਹ ਦੀਨ ਦਿੰਦੇ ਵਾਲੇ ਗੁਰੂ ਅਰਜਨ ਦੇਵ ਜੀ ਸ਼ਾਂਤ ਸਰੂਪ ਸਿੱਖਾਂ ਦੇ ਮਨਾਂ ਨੂੰ ਜਨਮ ਜਨਮਾਂਤਰਾਂ ਦੀ ਜਿਹੜੀ ਮੈਲ ਲੱਗੀ ਹੈ ਧੋਣ ਵਾਸਤੇ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ। ਗੁਰੂ ਸਾਹਿਬ ਦੇ ਪਵਿੱਤਰ ਉਪਦੇਸ਼ ਨੂੰ ਸੁਣ ਕੇ ਗੁਰਮੁਖ ਜੀਵਨ ਮੁਕਤੀ ਨੂੰ, ਵਿਦੇਹ ਮੁਕਤੀ ਨੂੰ, ਕੇਵਲ ਮੋਖ ਨੂੰ ਪਾ ਕੇ ਨਿਹਾਲ ਹੋ ਰਹੇ ਹਨ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਿੱਖਾਂ ਨੂੰ ਮਿਲ ਕਰਕੇ ਇਹ ਪ੍ਰਦਰਸ਼ਨ ਕੀਤੇ ਹਨ ਜੋ ਗੁਰੂ ਮਹਾਰਾਜ ਸਾਹਿਬ ਕਰਮ ਪਵਿੱਤਰ ਇਸ ਬਾਣੀ ਨੂੰ ਉਚਾਰ ਕੇ ਉੱਤਰ ਬਖਸ਼ਣਗੇ। ਮਾਜ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਹਨ। ਪਹਿਲੇ ਘਰ ਸਰਕਾਰ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰ ਰਹੇ ਹਨ, ਸਿੱਖਾਂ ਨੇ ਪ੍ਰਸ਼ਨ ਕੀਤਾ ਹੈ।
ਅੰਤਰ ਅਲੱਖ ਨਾ ਜਾਈ ਲਖਿਆ।
ਸਤਿਗੁਰੂ ਵੇਦ ਵੀ ਕਹਿੰਦੇ ਹਨ, ਏਸ਼ ਅੰਤਰ ਜੋਤੀ ਪੁਰਖਾ ਕਿੰਗ ਨੇਤ ਗੁਫਾ ਬ੍ਰਹਮ। ਤੈਤਰੀ ਉਪਨਿਸ਼ਦ ਵਿੱਚ ਲਿਖਿਆ ਹੋਇਆ ਹੈ ਕਿੰਗ ਨੇਤ ਗੁਫਾ ਬ੍ਰਹਮ, ਇਸ ਵਿੱਚ ਨਿਤ ਰਹਿਣ ਵਾਲਾ ਦੇਹ ਰੂਪੀ ਗੁਫਾ ਚ ਬ੍ਰਹਮ ਹੈ। ਅਤੇ ਏਸ਼ ਅੰਤਰ ਜੋਤੀ ਪੁਰਖਾ, ਇਸ ਪ੍ਰਕਾਰ ਸੱਚੇ ਪਾਤਸ਼ਾਹ ਬਚਨ ਆਉਂਦਾ ਸੁਰਤੀ ਦੇ ਸੰਗੇ ਸੂਤਰ ਹਨ। ਸੋ ਉਹ ਸਾਰੇ ਹੀ ਉਹ ਕਹਿੰਦੇ ਵੀ ਇਹਦੇ ਅੰਦਰ ਹੀ ਜੋਤੀ ਪੁਰਖ ਹੈ, ਕਿੰਗ ਨੇਤ ਗੁਫਾ ਬ੍ਰਹਮੀ ਕਥਨ ਕਰਦੇ ਹਨ। ਉਪਨਿਸ਼ਦਾਂ ਸਾਰੇ ਵੇਦ ਸ਼ਾਸਤਰ ਆਪ ਦੱਸੋ, ਗਰੀਬ ਨਵਾਜ ਜੀ ਅੰਦਰ ਹੈ ਤੇ ਫਿਰ ਪ੍ਰਾਪਤ ਕਿਉਂ ਨਹੀਂ ਹੁੰਦਾ? ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਕਰਮ ਪਵਿੱਤਰ ਸ੍ਰੀ ਮੁਖਵਾਕ ਉਚਾਰਨ ਕਰਦੇ ਹਨ।
ਅੰਤਰ ਅਲੱਖ ਨਾ ਜਾਈ ਲਖਿਆ।
ਜੇ ਗੁਰਸਿੱਖੋ ਅੰਦਰ ਹੈ ਤਾਂ ਉਹ ਸਰੂਪ ਪਰ ਅਲੱਖ ਹੈ, ਅਸਧ ਮਨ ਕਰਕੇ ਲਿਖਿਆ ਨਹੀਂ ਜਾਂਦਾ, ਵੇਦ ਸ਼ਾਸਤਰਾਂ ਕਰਕੇ ਲਿਖਿਆ ਨਹੀਂ ਜਾਂਦਾ, ਆਪਣੀ ਸਿਆਣਪ ਨਾਲ ਲਿਖਿਆ ਨਹੀਂ ਜਾਂਦਾ, ਰਾਜਸੀ ਤਾਮਸੀ ਸੁਭਾਅ ਹੋਣੇ ਕਰਕੇ ਲਿਖਿਆ ਨਹੀਂ ਜਾਂਦਾ, ਜਾਗਰ ਸੁਪਨ ਸੁਖੋਬਤ ਦੇ ਅੰਦਰ ਤੇਜੀ ਹੋਇਆ ਹੋਣੇ ਕਰਕੇ ਕਿ ਮੈਂ ਜਾਗਦਾ, ਮੈਂ ਸੁੱਤਾ, ਮੈਨੂੰ ਸੁਖੋਬਤ ਅਵਸਥਾ ਹੈ, ਇਸ ਕਰਕੇ ਬ੍ਰਹਮ ਅਲੱਖ ਹੈ। ਇਸ ਵੱਲੋਂ ਵੇਦ ਸ਼ਾਸਤਰਾਂ ਦੇ ਸ਼ਕਤੀ ਬਿਰਤੀ ਕਰਕੇ ਕਥਨ ਕਰਨੇ ਕਰਕੇ ਨਹੀਂ ਲਿਖਿਆ ਜਾਂਦਾ, ਲੱਖਣਾ ਬਿਰਤੀ ਦੁਆਰਾ ਹੀ ਸਰਗੁਰੂ ਲਿਖਾਉਂਦੇ ਹਨ। ਜੇ ਭਾਈ ਅੰਦਰ ਹੈ ਤਾਂ ਸਾਰਿਆਂ ਦੇ ਅੰਤਰ ਹੀ, ਸਾਰੇ ਉਹਦੇ ਅੰਤਰ ਹਨ, ਸਾਰਿਆਂ ਦਾ ਅਧਿਸ਼ਠਾਨ ਸਰੂਪ ਹੈ, ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ, ਅੰਤਰ ਸਾਰਿਆਂ ਦੇ ਪ੍ਰਾਣਾਂ ਦੇ ਵੀ ਅੰਦਰ ਹੈ, ਮਨ ਦੇ ਵੀ ਅੰਦਰ ਹੈ, ਬੁੱਧ ਦੇ ਵੀ ਅੰਦਰ ਹੈ, ਇੰਦਰੀਆਂ ਦੇ ਵੀ ਅੰਦਰ ਹੈ, ਸਰੀਰ ਦੇ ਵੀ ਅੰਦਰ ਹੈ, ਪ੍ਰਕਿਰਤੀ ਦੇ ਵੀ ਅੰਦਰ ਹੈ। ਹੈ ਤਾਂ ਉਹ ਸਾਰਿਆਂ ਦੇ ਅੰਤਰ, ਪਰ ਫਿਰ ਹੈ ਅਲੱਖ, ਅਲੱਖ ਲਿਖਿਆ ਨਹੀਂ ਜਾ ਸਕਦਾ ਅਸਧ ਮਨ ਕਰਕੇ। ਤੇ ਕਿਸ ਪ੍ਰਕਾਰ ਸੱਚੇ ਪਾਤਸ਼ਾਹ ਉਹਦੀ ਵਿਚਾਰ ਹੈ? ਫਿਰ ਮਹਾਰਾਜ ਕਹਿੰਦੇ ਹਨ ਅੰਤਰ
ਅੰਤਰ ਅਲੱਖ ਨਾ ਜਾਈ ਲਖਿਆ।
ਭਾਈ ਹੈ ਤਾਂ ਅੰਤਰ ਹੀ ਸਾਰਿਆਂ ਦਾ, ਸਾਰਿਆਂ ਦਾ ਸਿਰਾ ਰੂਪ ਹੈ ਅਤੇ ਸਾਰਿਆਂ ਦੇ ਅੰਦਰ ਹੈ। ਯੇ ਨੇ ਹੋਈ ਇਨਤੇ ਪਰੇ ਸੱਤ ਹੈ ਸੋਈ, ਨਾ ਇੰਦਰੀਏ ਹੈ, ਨਾ ਪ੍ਰਾਣ ਹੈ, ਨਾ ਮਨ ਹੈ, ਨਾ ਬੁੱਧ ਹੈ, ਨਾ ਪ੍ਰਕਿਰਤੀ ਹੈ, ਇਹਨਾਂ ਦਾ ਪਰਾ ਰੂਪ ਹੈ ਉਹ ਪਰਮੇਸ਼ਰ, ਪਰ ਹੈ ਅਲੱਖ, ਨਾ ਜਾਈ ਲਖਿਆ, ਕਿਸੇ ਪ੍ਰਕਾਰ ਲਖਿਆ ਜਾਣਿਆ ਨਹੀਂ ਜਾ ਸਕਦਾ।
ਨਾਮ ਰਤਨ ਲੈ ਗੁੱਜਾ ਰੱਖਿਆ।
ਫਿਰ ਉਸ ਨੇ ਆਪਦੀ ਪ੍ਰਾਪਤੀ ਦਾ ਜੋ ਮੁੱਖ ਸਾਧਨ ਹੈ ਉਹ ਨਾਮ ਰੂਪੀ ਰਤਨ ਹੈ। ਅੰਮ੍ਰਿਤ ਨਾਮ ਜੋ ਰਤਨ ਦੀ ਨਹੀਂ ਆਈ, ਰਤਨ ਹਨੇਰੇ ਚ ਰੱਖ ਦਈਏ ਤੇ ਆਪ ਪ੍ਰਕਾਸ਼ਵਾਨ ਹੁੰਦਾ, ਕੋਲੀਆਂ ਚੀਜ਼ਾਂ ਨੂੰ ਪ੍ਰਕਾਸ਼ ਕਰ ਦਿੰਦਾ ਹੈ। ਇਸ ਪ੍ਰਕਾਰ ਅਗਿਆਨ ਦਾ ਵੀ ਜਿਹੜਾ ਪ੍ਰਕਾਸ਼ਕ ਰੂਪ ਹੈ ਅਤੇ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ, ਅਗਿਆਨ ਨੂੰ ਵੀ ਦੱਸੀ ਜਾਂਦਾ ਹੈ ਕਿ ਅਭਾਨਾ ਪਾਪ ਸੱਤਾ ਵਾਲਾ ਅਤੇ ਅਸੱਤਾ ਪਾਪ ਸ਼ਕਤੀ ਵਾਲਾ ਅਗਿਆਨ ਹੈ, ਬਖੇਪ ਸ਼ਕਤੀ ਵਰਨ ਸ਼ਕਤੀ ਵਾਲਾ ਅਗਿਆਨ ਹੈ। ਇਸ ਪ੍ਰਕਾਰ ਉਹ ਗੁੱਝਾ ਹੈ, ਗੁਪਤ ਹੈ ਪਰਮੇਸ਼ੁਰ। ਇਸ ਪ੍ਰਕਾਰ ਉਸ ਪਰਮੇਸ਼ੁਰ ਦੇ ਤਾਂ ਪ੍ਰਾਪਤੀ ਵਾਸਤੇ ਨਾਮ ਰੂਪੀ ਰਤਨ ਹੈ। ਨਾਮ ਰੂਪੀ ਰਤਨ ਵੀ ਲੈ ਕੇ ਗੁਪਤ ਮਹਾਰਾ ਰੱਖਿਆ ਹੋਇਆ ਹੈ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੋਹੀ ਮੈਂ ਇਸ ਕਾ ਵਿਸਰਾਮ, ਹੈ ਤਾਂ ਜੋ ਬ੍ਰਹਿ ਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ। ਦੇਹ ਅੰਦਰ ਹੀ ਉਸਨੇ ਆਪਣਾ ਵਿਸਰਾਮ ਰੱਖਿਆ ਹੋਇਆ, ਟਿਕਾ ਰੱਖਿਆ ਹੋਇਆ ਹੈ। ਪਰ ਇਹ ਨਾਮ ਰੂਪੀ ਰਤਨ ਵੀ ਸਰਗਲਾਂ ਤੋਂ ਬਗੈਰ ਗੁਪਤ ਹੈ, ਜਾਣਿਆ ਨਹੀਂ ਜਾ ਸਕਦਾ। ਸਾਰੀ ਦੁਨੀਆ ਯਤਨ ਕਰਦੀ ਹੈ ਕਿ ਉਸ ਪਰਮੇਸ਼ੁਰ ਦੀ ਪ੍ਰਾਪਤੀ ਕਰੀਏ, ਪਰ ਨਾਮ ਰੂਪੀ ਰਤਨ ਜਿਹੜਾ ਗੁਪਤ ਰੱਖਿਆ ਹੋਇਆ ਮਹਾਰਾਜ ਜੀ ਨੇ ਅੰਦਰ।
ਆਗਮ ਅਗੋਚਰ ਸਭ ਤੇ ਉੱਚਾ,
ਉਹ ਆਗਮ ਹੈ ਇੰਦਰੀਆਂ ਦੇ, ਮਨ ਦੇ ਸੰਕਲਪ ਕਲਪ ਦਾ ਵਿਸ਼ਾ ਨਹੀਂ, ਅਗਮ ਹੈ ਮਨ ਦੇ ਸੰਕਲਪ ਦਾ ਨਾ ਵਿਸ਼ਾ ਹੋਣਾ ਕਰਕੇ, ਖੜ ਸ਼ਾਸਤਰਾਂ ਕਰਕੇ ਅਗਮਾ ਕਰਕੇ ਵੀ ਅਗਮ ਹੈ।
ਅਗੋਚਰ
ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਰੂਪ ਨਹੀਂ ਹੈ ਅੱਖਾਂ ਨਾਲ ਵੇਖ ਲਾਂਗੇ, ਆਵਾਜ਼ ਨਹੀਂ ਕੰਨਾਂ ਨਾਲ ਸੁਣ ਲਾਂਗੇ, ਰਸ ਨਹੀਂ ਜ਼ੁਬਾਨ ਨਾਲ ਪਰਖ ਲਵਾਂਗੇ, ਸੁਗੰਧੀ ਨਹੀਂ ਨਾਸਾਂ ਨਾਲ ਸਮਝ ਲਵਾਂਗੇ, ਇਸ ਪ੍ਰਕਾਰ ਸਪਰਸ਼ ਨਹੀਂ ਕਿ ਚਮੜੀ ਨਾਲ ਠੰਡਾ ਤੱਤਾ ਕੂੜਾ ਪਰਖ ਲਵਾਂਗੇ। ਇਸ ਪ੍ਰਕਾਰ ਅਗੋਚਰ ਹੈ ਇੰਦਰੀਆਂ ਦੇ ਵਿਸ਼ੇ ਤੋਂ ਸੱਚੇ ਪਾਤਸ਼ਾਹ ਅੰਤਰ ਹੈ, ਅਗੋਚਰ ਹੈ, ਅਵਿਸ਼ੇ ਹੈ।
ਸਭ ਤੇ ਉੱਚਾ
ਅਗਮ ਅਗੋਚਰ
ਸਭ ਤੇ ਉੱਚਾ,
ਅਤੇ ਸਾਰੇ ਜੋ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਹਨ, ਜੋ ਅਭਿਆਕਰਤ ਆਦਿਕ ਅਤੇ ਸ਼ਰਨ ਗਰਭ ਆਦਿਕ ਬਰਾਟ ਆਦਿਕ ਹਨ, ਉਹ ਸਾਰਿਆਂ ਤੋਂ ਉੱਚਾ ਸਰੂਪ ਹੈ, ਸਾਰੇ ਨੈਕੀ ਅੰਸ਼ ਵਿੱਚ ਹਨ, ਜਿੰਨੇ ਹਨ।
ਗੁਰ ਕੈ ਸ਼ਬਦ ਲਿਖਾਵਣਿਆ,
ਉਹ ਭਾਈ ਸਤਿਗੁਰੂ ਸਾਹਿਬ ਦੇ ਸ਼ਬਦ ਕਰਕੇ ਲਿਖਣ ਚ ਆਉਂਦਾ ਹੈ, ਉਹ ਜਾਣਿਆ ਜਾ ਸਕਦਾ ਹੈ। ਇਸ ਪ੍ਰਕਾਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੇ ਨਾਲ ਅਕਾਲ ਪੁਰਖ ਨੇ ਆਪਣੇ ਸਰੂਪ ਨੂੰ ਜਾਣਾ ਕੀਤਾ ਹੈ, ਹੋਰ ਕਿਸੇ ਤਰੀਕੇ ਨਾਲ ਜਾਣਿਆ ਨਹੀਂ ਜਾ ਸਕਦਾ। ਇਸ ਪ੍ਰਕਾਰ ਸਾਧ ਸੰਗਤ ਜੀ ਅੰਤਰ ਅਲੱਖ ਨਾ ਜਾਈ ਲਿਖਿਆ ਹੈ, ਤਾਂ ਸਾਰਿਆਂ ਦੇ ਅੰਤਰ ਹੀ, ਪਰ ਅਸ਼ੁੱਧ ਮਨ ਕਰਕੇ ਅਲੱਖ ਹੈ। ਅਲੱਖ ਕਿਉਂ ਹੈ ਕਿ ਲਿਖਿਆ ਨਹੀਂ ਜਾਂਦਾ, ਲਖਨ ਕੀਤਾ ਜਾਣਿਆ ਨਹੀਂ ਜਾ ਸਕਦਾ।
ਨਾਮ ਰਤਨ ਲੈ ਗੁੱਝਾ ਰੱਖਿਆ,
ਅਤੇ ਉਸ ਨੇ ਗੁੱਝਾ ਗੁਪਤ ਆਪਣੇ ਆਪ ਨੂੰ ਰੱਖਿਆ ਹੋਇਆ, ਨਾਮ ਰੂਪ ਦੇ ਪਰਦੇ ਦੇ ਅੰਦਰ ਅਸੀਂ ਭਾਂਤੀ ਪ੍ਰੇਤਾ ਨੂੰ ਗੁਪਤ ਆਪਣਾ ਸਰੂਪ ਰੱਖਿਆ ਹੋਇਆ ਹੈ, ਫਿਰ ਉਹਨੂੰ ਪ੍ਰਾਪਤ ਕਿਵੇਂ ਕਰੀਏ? ਕਹਿੰਦੇ ਨਾਮ ਰਤਨ ਲੈ, ਨਾਮ ਰੂਪੀ ਰਤਨ ਨਾਲ ਲੈ ਲਈਦਾ। ਜੋ ਪਰਮੇਸ਼ੁਰ ਦੇ ਨਾਮ ਰੂਪੀ ਰਤਨ ਨੂੰ ਲੈਂਦਾ ਹੈ, ਉਹ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ, ਜਿਸ ਪਰਮੇਸ਼ੁਰ ਨੇ ਆਪਣਾ ਆਪ ਗੁਪਤ ਰੱਖਿਆ ਹੈ।
ਆਗਮ ਅਗੋਚਰ ਸਭ ਤੇ ਉੱਚਾ,
ਨਾਮ ਮਹਾਰਾਜ ਕਿੱਥੋਂ ਪ੍ਰਾਪਤ ਹੁੰਦਾ? ਜੋ ਆਗਮ ਹੈ ਬ੍ਰਹਮ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਸਾਰਿਆਂ ਤੋਂ ਉੱਚਾ ਹੈ ਤਿੰਨਾਂ ਗੁਣਾਂ ਤੋਂ।
ਗੁਰ ਕਾ ਸ਼ਬਦ ਲਿਖਾਵਣੇ,
ਉਹ ਭਾਈ ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਲਿਖਣ ਚ ਆਉਂਦਾ ਹੈ। ਜਿਸ ਕਿਸੇ ਨੂੰ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਬ੍ਰਹਮ ਨੇ ਆਪਣੇ ਆਪ ਨੂੰ ਲਿਖਾਉਣਾ ਕੀਤਾ, ਜਣਾਉਣਾ ਕੀਤਾ ਹੈ।
ਹੋ ਵਾਰੀ ਜੀਓ ਵਾਰੀ,
ਅਸੀਂ ਵਾਰ ਹੋਵੇਂ ਜਿਨ੍ਹਾਂ ਨੂੰ ਵਾਰੀ ਆਪਣੀ ਜ਼ਿੰਦਗੀ ਵਾਰਦੇ ਹਾਂ, ਉਹ ਧਾਰਨ ਵਾਸਤੇ ਪਹਿਲੀਆਂ ਅਸ਼ਪਦੀਆਂ ਦੀ ਗੁਰੂ ਅਰਜਨ ਸਾਹਿਬ ਉਚਾਰਦੇ ਹਨ, ਅਸੀਂ ਵਾਰ ਵਾਰ ਬਰਿਹਾਰ ਜਾਈਏ ਉਹਨਾਂ ਤੋਂ।
ਕੱਲ ਮੈਂ ਨਾਮ ਸੁਣਾਵਾਂ,
ਜੋ ਕਲਯੁਗ ਵਿੱਚ ਸਤਿਗੁਰੂ ਸਾਹਿਬ ਜੀ ਨੇ ਕਲਯੁਗ ਉਧਾਰਿਆ, ਗੁਰਦੇਵ ਸਤਿਗੁਰ ਨਾਨਕ ਨੂੰ ਉਧਾਰ ਕੇ ਨਾਮ ਸੁਣਾਉਣਾ ਕੀਤਾ ਹੈ। ਗੁਰੂ ਨਾਨਕ ਹਰ ਨਾਮ ਦੁਹਰਾਇਆ ਭੰਨਣ ਕਰਨ ਸਮਰੱਥ, ਪ੍ਰਭ ਸਦਾ ਸੰਭਾਲੇ ਮਿੱਤਰ ਤੋਂ ਦੁੱਖ ਸਬਾਇਆ ਲੱਥ, ਜੋ ਗੁਰਮੁਖ ਗੁਰੂ ਸਾਹਿਬ ਤੋਂ ਗਰੋ ਸਾਏ ਹੋਏ, ਕਲਯੁਗ ਵਿੱਚ ਪਰਮੇਸ਼ੁਰ ਦੇ ਨਾਮ ਨੂੰ ਆਪ ਜਪਦੇ ਹੈ, ਹੋਰ ਨਦੀਆਂ ਦੀ ਕਲਿਆਣ ਕਰਨ ਵਾਸਤੇ ਸੁਣਾਉਂਦੇ ਹਨ।
ਸੰਤ ਪਿਆਰੇ ਸੱਚਾ ਧਾਰੇ,
ਉਹ ਸੰਤ ਹਨ ਮਹਾਰਾਜ ਦੇ ਪਿਆਰੇ, ਜਿਨ੍ਹਾਂ ਸਾਸ ਗਿਰਾਸ ਨੇ ਵਿਸਰਿਆ ਹਰਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ, ਉਹ ਪਿਆਰੇ ਸੰਤ ਹਨ ਅਤੇ ਸੱਚੇ ਅਕਾਲ ਪੁਰਖ ਦੇ ਧਾਰੇ ਆਸਰੇ ਰਹਿੰਦੇ ਹਨ, ਸੱਚੇ ਨੇ ਆਪਦੇ ਚ ਧਾਰਨ ਕਰ ਲਏ, ਭੇਦ ਕਰ ਲਏ ਹਨ।
ਵੱਡ ਭਾਗੀ ਦਰਸ਼ਨ ਪਾਵ,
ਉਹਨਾਂ ਪਿਆਰਿਆਂ ਦੇ ਵੱਡਿਆਂ ਭਾਗਾਂ ਕਰਕੇ ਦਰਸ਼ਨ ਪਾਏ ਜਾ ਸਕਦੇ ਹੈ, ਜਿਨ੍ਹਾਂ ਦੀ ਵਡਿਆਈ ਦੀ ਇੱਛਾ ਭੱਜਦੀ ਹੈ, ਉਹਨਾਂ ਨੂੰ ਮਹਾਰਾਜ ਦੇ ਦਰਸ਼ਨਾਂ ਨੂੰ ਪਾਉਣਾ ਕੀਤਾ ਹੈ।
ਰਹਾਉ ਸਾਧਕ ਸਿੱਧ ਜਿਸੈ ਕਉ ਫਿਰਦੇ,
ਉਹ ਬ੍ਰਹਮ ਸਰੂਪ ਐਸਾ ਹੈ ਜਿਸ ਦੀ ਪ੍ਰਾਪਤੀ ਸਤਸੰਗਤ ਦੁਆਰਾ ਹੁੰਦੀ ਹੈ। ਸਾਧਕ ਸਾਧਨਾ ਕਰਨ ਵਾਲੇ ਜਿਹੜੇ ਲੋਕ ਹੈ, ਮਿਹਨਤਾਂ ਕਰਨ ਵਾਲੇ, ਤਪੱਸਿਆ ਕਰਨ ਵਾਲੇ, ਇੱਕ ਬਹਿਰੰਗ ਸਾਧਨ ਹਨ, ਵਿਰਾਗ ਵੇਖ ਹਰ ਸੰਪਤੀ ਮੋਖ ਇੱਛਾ, ਸਕਾਮ ਕਰਮ ਆਦਿਕ, ਤੀਰਥ ਯਾਤਰਾ ਆਦਿਕ, ਅੰਤਾ ਕਰਮ ਦੀ ਸ਼ੁੱਧੀ ਵਾਸਤੇ ਇੱਕ ਨਿਸ਼ਕਾਮ ਕਰਮ ਹਨ, ਇਹਨਾਂ ਤੋਂ ਅੱਗੇ ਵਿਰਾਗ ਵੇਖ ਹਰ ਸੰਪਤੀ ਮੋਖ ਇੱਛਾ, ਇਹ ਸਾਧਨ ਹਨ, ਇਹਨਾਂ ਤੋਂ ਅੰਤਰ ਸਰਵਣ ਮੰਨਣ ਨਿਧਿਆਸਨ ਤੱਤਾਂ ਦਾ ਸੋਧਨ ਸਾਧਨ ਹਨ। ਇਹ ਸਾਧਕ ਜਿਹੜੇ ਇਹਨਾਂ ਸਾਧਨਾਂ ਨੂੰ ਕਰਨ ਵਾਲੇ ਹਨ, ਅਤੇ ਸਿੱਧ ਜਿਹੜੇ ਹਨ, ਸਿੱਧਾਂ ਦੇ ਵਿੱਚੋਂ ਜਿਹੜੇ ਜਮ ਨੇ, ਆਸਣ ਪ੍ਰਾਣਾਯਾਮ ਧਾਰਨਾ ਧਿਆਨ ਸਮਾਧ ਆਦਿਕ ਅੱਠਾਂ ਅੰਗਾਂ ਦੁਆਰਾ, ਯੋਗਾ ਅਭਿਆਸ ਦੁਆਰਾ, ਦਸਮ ਦੁਆਰ ਤੇ ਹੋਣ ਵਾਲੇ, ਜਿਨ੍ਹਾਂ ਨੂੰ ਸਿੱਧੀਆਂ ਫੁਰੀਆਂ ਹੋਈਆਂ ਗੁਪਤ ਪ੍ਰਗਟ ਹੋ ਕੇ ਬੈਠਣ ਵਾਲੇ, ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਵਿਚਰਦੇ ਫਿਰਦੇ ਆ ਬ੍ਰਹਿਮੰਡਾਂ ਖੰਡਾਂ ਦੇ ਵਿੱਚ, ਕਿ ਸਾਨੂੰ ਸਰੂਪ ਦੀ ਪ੍ਰਾਪਤੀ ਹੋਵੇ।
ਬ੍ਰਹਮੇ ਇੰਦਰ ਧਿਆਨ ਹਿਰਦੇ,
ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬ੍ਰਹਮਾ ਜੀ ਵੀ ਬ੍ਰਹਮੇ ਦੀ ਕੋਟ ਬ੍ਰਹਮੇ ਜਗ ਸਾਜਣ ਲਾਏ। ਵਸ਼ਿਸ਼ਠ ਪੁਰਾਣ ਚਾਹੁੰਦਾ ਹੈ ਕਿ ਬ੍ਰਹਮਾ ਦੇ ਅੰਦਰ ਸਮਾਧੀ ਲਾ ਕੇ ਇੱਕ ਦਿਨ ਬੈਠਾ ਸੀ ਤੇ ਇੰਦਰ ਨਾਮੇ ਇੱਕ ਬ੍ਰਾਹਮਣ ਸੀ, ਉਹਦੇ ਪੁੱਤਰਾਂ ਨੇ ਬ੍ਰਹਮੇ ਬਣਨ ਵਾਸਤੇ ਤਪੱਸਿਆ ਕੀਤੀ। ਬ੍ਰਹਮੇ ਬਣਨ ਵਾਸਤੇ ਤਪੱਸਿਆ ਕੀਤੀ, ਅੰਤਰਜਾਮੀ ਨੇ ਕਿਹਾ ਚੰਗਾ ਭਾਈ ਤੁਹਾਨੂੰ ਬ੍ਰਹਮ ਪਦਵੀ ਦਿੱਤੀ, ਤੁਸੀਂ ਬ੍ਰਹਮੇ ਬਣ ਕੇ ਸ੍ਰਿਸ਼ਟੀ ਰਚੋ। ਉਹ ਦੱਸੇ ਇੰਦਰ ਬ੍ਰਾਹਮਣ ਦੇ ਪੁੱਤਰ ਸ੍ਰਿਸ਼ਟੀ 10 ਸ੍ਰਿਸ਼ਟੀਆਂ ਰਚ ਦਿੱਤੀਆਂ। ਜੋ ਬ੍ਰਹਮਾ ਨੇ ਸਮਾਧੀ ਖੋਲੀ ਵੇਖ ਕੇ ਸ੍ਰਿਸ਼ਟੀਆਂ, ਕਹਿੰਦੇ ਮਹਾਰਾਜ ਇਹ ਕਿਵੇਂ ਰਚੀਆਂ? ਕਹਿੰਦੇ ਭਾਈ ਇਹਨਾਂ ਨੂੰ ਪਾਸ਼ਨਾ ਕੀਤੀ ਸੀ ਬ੍ਰਹਮੇ ਬਣ ਜਾਈਏ, ਇਹ 10 ਸ੍ਰਿਸ਼ਟੀਆਂ ਰਚ ਲਈਆਂ। ਉਹ ਉਹਨਾਂ ਦੀ ਆਪਦੇ ਸੰਕਲਪਨਾ ਰਚੀਆਂ, ਤੂੰ ਆਪਦੇ ਸੰਕਲਪਨਾ ਰਚਨੀ ਹੈ, ਤੇਰਾ ਤੇ ਉਹਨਾਂ ਦਾ ਕੀ ਰੌਲਾ, ਤੂੰ ਆਪਦੀ ਰਚੀ ਆ। ਇਸ ਪ੍ਰਕਾਰ ਬ੍ਰਹਮੇ ਹਨ, ਜਾਂ ਬ੍ਰਹਮਾ ਜੀ ਦੇ ਅੰਦਰ ਇਹ ਖਿਆਲ ਹੋਇਆ ਸੀ ਕਿ ਮੈਂ ਹੀ ਬ੍ਰਹਮਾ ਹਾਂ, ਸ਼ੰਭੂ ਸੁਰੇ ਪ੍ਰਕਾਸ਼ ਰੂਪ ਹਾਂ। ਉਸ ਵੇਲੇ ਆਕਾਸ਼ਵਾਣੀ ਨੇ ਕਿਹਾ ਬ੍ਰਹਮਾ ਤੂੰ ਬ੍ਰਹਮਾ ਨਹੀਂ ਹੈ। ਉਸ ਵੇਲੇ ਲੋਮ ਸ੍ਰਿਸ਼ੀ ਜਿਹੜਾ ਸੀ ਇਹਨੂੰ ਮਿਲਣ ਆਇਆ, ਲੋਮ ਸ੍ਰੀ ਇਹਨੂੰ ਨਮਸਕਾਰ ਨਾ ਕੀਤੀ, ਬ੍ਰਹਮਾ ਨੂੰ ਮਾਨ ਦੇ ਸਹਿ ਤੋਂ ਉੱਠ ਕੇ ਆਦਰ ਨਾ ਕੀਤਾ। ਲੋਮਸ ਕਹਿੰਦਾ ਮੇਰੀ ਰੋਮ ਜਿੰਨੇ ਆ ਇੰਨੇ ਬ੍ਰਹਮੇ ਜੰਮ ਕੇ ਮਰ ਜਾਂਦੇ ਤਾਂ ਮੇਰਾ ਸਰੀਰ ਦਾ ਅੰਤ ਹੁੰਦਾ ਹੈ, ਇਹਨੂੰ ਮੁੰਡੇ ਨੂੰ ਮੈਂ ਕੀ ਮੱਥਾ ਟੇਕਣਾ ਹੈ। ਬ੍ਰਹਮਾ ਨੂੰ ਮਾਨ ਕੀਤਾ, ਮੈਂ ਵੇਦਾਂ ਦਾ ਪ੍ਰਚਾਰਕ ਹੈ। ਐਸੀ ਹਵਾ ਆਈ ਦੋਹਾਂ ਦੇ ਮਾਨ ਕਰਕੇ ਦੋਵੇਂ ਉੱਡ ਗਏ। ਅੱਗੇ ਇੱਕ ਬ੍ਰਹਿਮੰਡ 'ਚ ਗਏ ਜਿੱਥੇ ਅੱਠਾਂ ਮੂੰਹਾਂ ਵਾਲਾ ਬ੍ਰਹਮਾ ਸੀ, ਉੱਥੋਂ ਦੇ ਲੋਕਾਂ ਨੇ ਕਿਹਾ ਜੀ ਬ੍ਰਹਮਾ ਆ ਰਿਹਾ ਹੈ। ਨੇ ਇਸ ਪ੍ਰਕਾਰ ਲੋਮਸ ਰਿਸ਼ੀ ਆ ਰਿਹਾ ਹੈ, ਸੁਣ ਕੇ ਕਹਿਣ ਲੱਗੇ ਲਿਆਓ ਬ੍ਰਹਮਾ ਨਹੀਂ ਉਹ ਹੈ ਮੈਂ। ਉਹਨੂੰ ਮਾਨ ਕਰਨ ਤੋਂ ਉਹ ਵੀ ਹਵਾ ਐਸੀ ਆਈ ਉੱਡੇ, ਹੋਰ ਬ੍ਰਹਿਮੰਡ ਵਿੱਚ ਚਲੇ ਗਏ। ਉੱਥੇ 16 ਮੂੰਹ ਵਾਲਾ ਬ੍ਰਹਮਾ ਵੇਖਿਆ ਤੇ ਲੋਮਸ ਰਿਸ਼ੀ ਵੀ ਨਾਲ ਹੀ ਘੁਕਦਾ ਫਿਰਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਅੱਗੇ 32 ਮੂੰਹ ਵਾਲੇ ਬ੍ਰਹਮਾ ਕੋਲੇ ਗਏ, ਇਸੇ ਤਰ੍ਹਾਂ 1000 ਮੂੰਹ ਵਾਲੇ ਬ੍ਰਹਮਾ ਤੱਕ ਬ੍ਰਹਮਿਆਂ ਦੇ ਜੱਥੇ ਤੇ ਲੋਮਸ ਰਿਸ਼ੀ ਘੁਕਦੇ। ਬ੍ਰਹਿਮੰਡ ਖੱਪਰ ਵਿੱਚ ਐਸੀ ਪਾਉਣ ਆਈ, ਵਗਦੇ ਫਿਰਦੇ ਤੁਰੇ ਫਿਰਦੇ ਹੈ। ਜਦੋਂ 1000 ਮੂੰਹ ਵਾਲੇ ਬ੍ਰਹਮਾ ਨੇ ਵੇਖਿਆ ਵੀ ਬ੍ਰਹਮਿਆਂ ਦੇ ਜੱਥੇ ਆ ਰਹੇ ਹੈ, ਆਪਣੇ ਵਜ਼ੀਰਾਂ ਨੂੰ ਕਿਹਾ ਚਲੋ ਆਪਾਂ ਉਹਨੂੰ ਲਿਆਈਏ। ਜਲੂਸ ਕੱਢ ਕੇ ਲਿਆਉਣ ਵਾਸਤੇ ਬ੍ਰਹਮਾ ਜਿਹਾ 1000 ਮੂੰਹ ਵਾਲਾ ਸੀ ਗਿਆ ਅਤੇ ਸਾਰਿਆਂ ਬ੍ਰਹਮਿਆਂ ਦਾ ਆਦਰ ਕਰਕੇ ਸਭਾ 'ਚ ਲਿਆ ਕੇ ਬਿਠਾਏ। ਕਹਿਣ ਲੱਗੇ ਹੇ ਬ੍ਰਹਮਿਓ ਤੁਸੀਂ ਕਿਸ ਬਾਤ 'ਤੇ ਤਕਲੀਫ ਕੀਤੀ ਹੈ? ਕਹਿੰਦੇ ਜੀ ਸਾਨੂੰ ਅਮਾਨ ਹੋ ਗਿਆ ਕਿ ਅਸੀਂ ਬ੍ਰਹਮੇ ਹਾਂ, ਹੋਰ ਕੋਈ ਨਹੀਂ। ਉਹ ਕਹਿਣ ਲੱਗਾ 1000 ਮੂੰਹਾਂ ਵਾਲੇ ਜਿਹੜੇ ਬ੍ਰਹਮੇ ਆ, ਕਲਮੀ ਧਰਮ ਲਿਖਿਆ ਸੰਸਰ ਮੁਖਣ ਕੋ ਬ੍ਰਹਮਾ ਪੇਖਾ ਤੁਮਰਾ ਤਊ ਨਾਮ ਤੇ ਵਸੇਖਾ। 1000 ਮੂੰਹ ਵਾਲੇ ਬ੍ਰਹਮੇ ਵੇਖੇ ਤਾਂ ਵੀ ਮਾਰਾ ਤੇਰਾ ਅੰਤ ਬ੍ਰਹਮਿਆਂ ਦਾ ਹੀ ਨਹੀਂ ਆਉਂਦਾ। ਇਉਂ ਬ੍ਰਹਮਾ ਨੂੰ ਕਿਹਾ ਤੂੰ ਕਿਉਂ ਮਾਨ ਕੀਤਾ ਹੈ? ਕਹਿੰਦੇ ਸਾਨੂੰ ਹੰਕਾਰ ਫੁਰਗੇ ਵਿੱਚ ਹੀ ਬ੍ਰਹਮੇ ਹੈ, ਮਹਾਰਾਜ ਦੇ ਕਰੋੜਾਂ ਬ੍ਰਹਿਮੰਡੇ ਬ੍ਰਹਮੇ ਰਚੇ ਹੋਏ ਬ੍ਰਹਿਮੰਡਾਂ ਵਿੱਚ। ਇਸ ਕਰਕੇ ਜੋ ਮਾਨ ਮਿਟਿਆ, ਫਿਰ ਹਵਾ ਆਈ, ਥਾਂ ਥਾਈ ਪਹੁੰਚ ਗਏ। ਲੋਕ ਸਿੱਖ ਨੂੰ ਕਹਿ ਰਹੀ ਸੀ ਤੂੰ ਕਿਉਂ ਮਾਨ ਕੀਤਾ? ਕਹਿੰਦਾ ਮੈਨੂੰ ਵੱਡੀ ਉਮਰ ਦਾ ਹੰਕਾਰ ਹੋ ਰਿਹਾ ਕਿ ਮੈਂ ਲੰਮੀ ਉਮਰ ਵਾਲਾ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਲੋਕ ਵੀ ਆਪਦੇ ਥਾਂ ਪਹੁੰਚ ਗਿਆ। ਇਸ ਪ੍ਰਕਾਰ ਬ੍ਰਹਮੇ ਕਰੋੜਾਂ ਹੀ ਹਨ ਮਹਾਰਾਜ ਸਾਹਿਬ ਦੇ, ਇੱਥੇ ਬਹੁਤ ਵਚਨ ਤਾਂ ਲਿਖਿਆ ਹੈ।
ਬ੍ਰਹਮੇ ਇੰਦਰ ਧਿਆਨ ਹਿਰਦੇ,
ਅਤੇ ਬ੍ਰਹਮੇ ਜੋ ਹਨਗੇ ਮਹਾਰਾਜ ਸਾਹਿਬ ਦੇ ਰਚੇ ਹੋਏ, ਅਤੇ ਇੰਦਰ ਦੇਵਤਾ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ। ਬ੍ਰਹਮੇ ਦਾ ਇੱਕ ਕਲਪ ਜਿਹੜਾ ਹੈ, 1000 ਯੁੱਗਾਂ ਦੀ ਚੌਹਾਂ ਦੀ ਚੌਂਕੜੀ ਦਾ ਨਾਂ ਇੱਕ ਕਲਪ ਹੈ। ਇਸ ਦੇ ਵਿੱਚ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਹੈ। ਜਿਸ ਬਾਅਦ ਭਾਈ ਗੁਰਦਾਸ ਜੀ ਲਿਖਿਆ ਹੈ ਵੱਡੀ ਆਰਜਾ ਇੰਦਰ ਦੀ ਸਵਰਗ ਪੁਰੀ ਵਿੱਚ, ਇੰਦਰਪੁਰੀ ਵਿੱਚ ਰਾਜ ਕਮਾਵਾ। ਇਸ ਪ੍ਰਕਾਰ ਤੇ ਇਸ 14 ਇੰਦਰ ਬਨਾਸ ਕਲ ਬ੍ਰਹਮੇ ਦਾ ਇੱਕ ਦਿਵਸ ਬਿਹਾਵ ਹੈ। 14 ਇੰਦਰ ਨਾਸ ਹੋ ਜਾਂਦੇ, ਬ੍ਰਹਮੇ ਦਾ ਇੱਕ ਕਲਪ ਇੱਕ ਦਿਨ ਗੁਜ਼ਰਦਾ ਹੈ 1000 ਯੁੱਗ ਦੀ ਚੌਂਕੜੀ ਦਾ। ਇਸ ਪ੍ਰਕਾਰ ਸਾਧ ਸੰਗਤ ਜੀ ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇੱਕ ਰੋਮ ਛਿਦਾਵ ਹੈ। ਧੰਦਾ ਕਰਦਾ ਬ੍ਰਹਮਾ ਮਰ ਜਾਂਦਾ, ਲੋਮਸ ਦਾ ਇੱਕ ਰੋਮ ਉਹ ਟੁੱਟ ਜਾਂਦਾ। ਉਦੋਂ ਹਿੰਦੂਆਂ 'ਚ ਭੱਜਣ ਕਰਾਉਣ ਦੀ ਆਦਤ ਹੈ ਨਾ, ਉਹ ਕਹਿੰਦਾ ਕਿ ਰੋਜ਼ ਬ੍ਰਹਮਿਆਂ ਮਰਦੇ ਰਹੇ, ਮੈਂ ਕਿੱਥੋਂ ਮਨਾਉਂਦਾ ਫਿਰੂੰ, ਇੱਕ ਰੋਮ ਪੱਟ ਛੱਡਦਾ। ਇਸ ਪ੍ਰਕਾਰ ਦੀ ਹਾਲਤ ਇਹਨਾਂ ਲੋਕਾਂ ਦੀ ਹੈ। ਸੋ ਹਜ਼ੂਰ ਫਰਮਾਉਂਦੇ ਹਨ ਇੰਦਰ ਆਦਿਕ ਜਿਹੜੇ ਹਨ
ਧਿਆਨ ਹਿਰਦੇ,
ਇਹ ਵੀ ਹਿਰਦੇ ਵਿੱਚ ਮਹਾਰਾਜ ਆਪਦੀ ਪ੍ਰਾਪਤੀ ਵਾਸਤੇ ਧਿਆਉਂਦੇ ਹਨ ਕਿ ਤੇਰੇ ਸਰੂਪ ਦੀ ਪ੍ਰਾਪਤੀ ਹੋਵੇ।
ਕੋਟ ਤੇ ਤੀਸਾ ਖੁਜ ਹੈ ਤਾਕਾ,
33 ਕਰੋੜ ਦੇਵਤੇ ਹਨ ਜੋ ਬ੍ਰਹਮਾ ਜੀ ਦੇ ਸੰਕਲਪ ਨਾਲ ਪੈਦਾ ਹੋਏ ਹੈ, ਜਿਨ੍ਹਾਂ ਦਾ ਰਾਜਾ ਇੰਦਰ ਬਣਾਇਆ ਹੈ। ਇਸ ਅਜਾਨ ਸੰਗਿਆ ਵਾਲੇ ਉਹ 33 ਕਰੋੜ ਦੇਵਤੇ ਵੀ ਜਿਸ ਪਰਮੇਸ਼ਰ ਦੀ ਖੋਜ ਕਰਦੇ ਹਨ।
ਗੁਰਮਿਲ ਹਿਰਦੈ ਗਾਵਣੇ,
ਉਹ ਸਰੂਪ ਕੋਈ ਐਵੇਂ ਸਖਿਆਤ ਨਹੀਂ ਹੋ ਸਕਦਾ। ਸਤਿਗੁਰਾਂ ਨਾਲ ਮਿਲ ਕੇ ਹਿਰਦੇ 'ਚ ਗਾਉਣਾ ਕਰੀਏ ਤਾਂ ਜੇ ਠਾਕੁਰ ਕੋ ਸੁਣਤਾ ਗਾਵ ਉਹ ਸੋ ਹਿਰਦੈ ਗੁਰ ਗਿਆ। ਉਹ ਦਿਆਲਤਾ ਕਰਕੇ ਗੁਰੂ ਸਾਹਿਬ ਹਿਰਦੇ 'ਚ ਸਖਿਆਤ ਕਰ ਦਿੰਦੇ ਹੈ, ਇਹ ਦਾਤ ਨੂੰ ਪ੍ਰਾਪਤ ਹੁੰਦੀ ਹੈ।
8 ਪਹਿਰ ਤੁਧ ਜਾਪੇ ਪਵਨ,
ਮਾਰਾ ਪਵਨ 49 ਕਰੋੜ ਵਜਾ ਦੀ ਪਵਨ ਮੰਨੀ ਹੈ। 8 ਪਹਿਰ ਮਾਰਾ ਪਵਨ ਦੇਵਤਾ ਜਿਹੜਾ ਸਾਰਿਆਂ ਦੇ ਸਾਹ ਰੂਪ ਹੋਇਆ ਹੋਇਆ, ਇਹ ਆਪਦੇ ਜਾਪ ਨੂੰ ਜਪਦੇ ਹਨ।
ਧਰਤੀ ਸੇਵਕ ਪਾਇਕ ਚਰਨ,
ਧਰਤੀ ਵੀ ਸੱਚੇ ਪਾਤਸ਼ਾਹ ਸੇਵਕ ਹੈ, ਇਹ ਪਾਇਕ ਨਾਉਂ ਦਾਸੀ ਹੈ ਤੁਹਾਡੇ ਚਰਨਾਂ ਦੀ, ਦਾਸੀ ਬਣ ਕੇ ਸੇਵਾ ਕਰਦੀ, ਸਾਰਿਆਂ ਦੇ ਚਰਨਾਂ ਦੀ ਧੂੜ ਬਣੀ ਰਹਿੰਦੀ ਹੈ। ਇਸ ਪ੍ਰਕਾਰ ਸਾਹਿਬ ਸਿੰਘ ਧੂੜ ਬਣਨੇ ਕਰਕੇ ਫਿਰ ਇਹ ਚ ਵਰਖਾ ਹੁੰਦੀ ਹੈ, ਕਿਰਪਾ ਹੁੰਦੀ ਹੈ, ਵਰਖਾ ਦੁਆਰਾ ਜੋ ਕੁਝ ਬੀਜੀਏ ਧਰਤੀ ਵਿੱਚ ਉੱਗਦਾ ਹੈ, ਇਹ ਫਲ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਧਰਤੀ ਵੀ ਮਹਾਰਾਜ ਆਪਦੀ ਪਾਇਕ ਦਾਸੀ ਹੈ, ਸੇਵਕ ਹੈ ਚਰਨਾਂ ਦੀ, ਧਰਤੀ ਸੇਵਕ,
ਧਰਤੀ ਸੇਵਕ ਪਾਇਕ ਚਰਨ,
ਪਾਇਕ ਪਾਵਕ ਦਾ ਨਾਂ ਆਉਂਦੀ ਹੈ, ਅਗਨ ਦੇਵਤਾ ਵੀ ਸਾਰਿਆਂ ਦੇ ਅੰਨ ਨੂੰ ਹਜ਼ਮ ਕਰਨ ਵਾਲਾ ਸਮਾਨ ਅਗਨੀ, ਅਤੇ ਇਸੇ ਪ੍ਰਕਾਰ ਜਠਰਾ ਅਗਨੀ ਤੇ ਬੜਵਾ ਨਲ ਅਗਨੀ ਸਮੁੰਦਰ ਦੇ ਵਿੱਚ ਪਾਣੀ ਨੂੰ ਸਾੜਨ ਵਾਲੀ, ਤੇ ਦੋ ਅਗਨੀ ਬਾਂਸਾਂ ਤੋਂ ਘੱਟ ਕੇ ਜਿਹੜੇ ਪੈਦਾ ਹੋਣ ਵਾਲੀ ਹੈ, ਇਹ ਜਿਹੜੇ ਪਾਵਕ ਜਿਹੜੇ ਹਨ, ਇਹ ਵੀ ਸਾਰੇ ਆਪਦੇ ਮਹਾਰਾਜ ਚਰਨਾਂ ਦੇ ਸੇਵਕ ਹਨ, ਅਗਨ ਦੇਵਤਾ ਆਦਿਕ ਵੀ ਇਸੇ ਪ੍ਰਕਾਰ ਧਰਤੀ ਸੇਵਕ ਹਨ।
ਧਰਤੀ ਸੇਵਕ ਪਾਇਕ ਚਰਨ,
ਜਿਹਨਾਂ ਦੀ ਧਰਤੀ ਬੁੱਧੀ ਸੱਚੇ ਪਾਤਸ਼ਾਹ ਸੇਵਕ ਬਣੀ ਹੈ, ਅਤੇ ਪਾਇਕ ਚਰਨ ਉਹ ਮਹਾਰਾਜ ਤੇਰੇ ਚਰਨਾਂ ਦੇ ਪਾਇਕ ਦਾਸ ਹਨਗੇ, ਉਹ ਤੇਰੇ ਚਰਨਾਂ ਦੇ ਸੇਵਕ ਹਨਗੇ, ਜਿਹਨਾਂ ਦੀ ਬੁੱਧ ਸੱਚੇ ਪਾਤਸ਼ਾਹ ਸੇਵਾ ਭਾਵ ਵਾਲੀ ਬਣੀ ਹੈ, ਉਹ ਆਪਦੇ ਚਰਨਾਂ ਦੇ ਸੇਵਕ ਬਣੇ ਹੈ ਸੱਚੇ ਪਾਤਸ਼ਾਹ। ਧਰਤੀ ਸੇਵਕ, ਧਰਤੀ ਦੀ ਨਿਆਈ ਖਿਮਾ ਧਾਰ ਕਰਕੇ, ਧਰਤੀ ਦੀ ਨਿਆਈ ਗਰੀਬੀ ਧਾਰ ਕੇ ਜਿਹੜੇ ਸੇਵਕ ਬਣੇ ਹਨ, ਉਹਨਾਂ ਦੇ ਕੁੱਲ ਸੰਸਾਰ ਜਿਹੜਾ ਹੈ ਚਰਨਾਂ ਦਾ ਪਾਇਕ ਦਾਸ ਹੈ, ਸਭ ਚਰਨਾਂ ਦੇ ਸੇਵਕ ਬਣ ਜਾਂਦੇ ਹਨ।
ਖਾਣੀ ਬਾਣੀ ਸਰਬ ਨਿਵਾਸੀ,
ਸੱਚੇ ਪਾਤਸ਼ਾਹ ਚਾਰ ਖਾਣੀਆਂ ਹਨ, ਅੰਡੇ ਜੇਲ ਸੇਤ ਯੁੱਧ ਭੁਜ, ਅਤੇ ਬਾਣੀਆਂ ਪਰਾ ਪਸੰਤੀ ਮਧਮਾ ਵੇਖਰੀ।
ਖਾਣੀ ਬਾਣੀ ਸਰਬ ਨਿਵਾਸੀ,
ਇਹਨਾਂ ਸਾਰੀਆਂ ਖਾਣੀਆਂ ਚ ਵੀ ਤੂੰ ਰਹਿੰਦਾ, ਸਾਰੀਆਂ ਬਾਣੀਆਂ ਪਰਾ ਪਸੰਤੀ ਮਧਮਾ ਵੇਖਰੀ ਚ ਵੀ ਰਹਿੰਦਾ, ਸਾਰਿਆਂ ਚ ਨਿਵਾਸ ਕਰਨ ਵਾਲੇ ਹੋ ਆਪ,
ਸਭ ਨਾ ਕਹਿ ਮਨ ਭਾਵਣੇ,
ਸੱਚੇ ਪਾਤਸ਼ਾਹ ਸਾਰਿਆਂ ਦੇ ਮਨ ਚ ਆਪ ਭਾਉਣੇ ਹੋ, ਚੰਗੇ ਲੱਗਦੇ ਹੋ, ਸਾਰੇ ਆਪ ਜੀਵਨ ਸਰੂਪ ਦੇ ਨਾਲ ਤਿਆਰ ਕਰਦੇ ਹਨ।
ਸਾਚਾ ਸਾਹਿਬ ਗੁਰਮੁਖ ਜਪ,
ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਮੁਖੀਆਂ ਦੁਆਰਾ, ਸੱਚਾ ਜੋ ਸਾਹਿਬ ਤੇਰਾ ਸਰੂਪ ਹੈ, ਤ੍ਰੀ ਕਾਲ ਵਾਦ ਸਹਿਬ ਮਾਇਆ ਬਿਰਤੀ ਦੁਆਰਾ, ਮਾਇਆ ਸਭ ਲੋਕ ਕੇ ਜਗਤ ਨੂੰ ਰਚਣ ਵਾਲਾ ਹੋ ਕੇ ਆਪ ਹੀ ਦ੍ਰਿਸ਼ਟਾ ਰੂਪ ਹੈ, ਇਹ ਗੁਰਮੁਖ ਜਾਣਦੇ ਹਨ, ਗੁਰਮੁਖਾਂ ਦੀ ਸੰਗਤ ਕਰਕੇ ਜਪਿਆ ਜਾਂਦਾ ਹੈ ਤੇ ਜਾਣਿਆ ਜਾਂਦਾ ਹੈ।
ਪੂਰੇ ਗੁਰ ਕੈ ਸ਼ਬਦ ਸੰਜਾਪੈ,
ਗੁਰਮੁਖ ਮਹਾਰਾਜ ਕੌਣ ਹਨਗੇ ਜੋ ਪੂਰੇ ਗੁਰਾਂ ਦੇ ਸ਼ਬਦ ਦੁਆਰਾ ਆਪਦੇ ਸਰੂਪ ਨੂੰ ਸਿਆਣ ਲੈਂਦੇ, ਸੱਚੇ ਅਨੰਦ ਸਰੂਪ ਨੂੰ, ਉਹ ਮਹਾਰਾਜ ਗੁਰਮੁਖ ਹਨ।
ਜਿਨ ਪੀਆ ਸੇਈ ਤ੍ਰਿਪਤਾ,
ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਸੱਚੇ ਪਾਤਸ਼ਾਹ ਪੀਤਾ ਹੈ, ਉਹ ਤ੍ਰਿਪਤ ਹੋ ਗਏ ਅਰਸਾ ਕਰਕੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹੇਗੀ, ਆਸਾ ਨਹੀਂ ਰਹੀ, ਤ੍ਰਿਸ਼ਨਾ ਨਹੀਂ ਰਹੀ, ਅਰਸਾ ਕਰਕੇ ਰੱਜ ਗਏ ਹਨ।
ਸੱਚੇ ਸੱਚ ਅਗਾਵਣੇ,
ਸੱਚੇ ਨਾਮ ਦਾ ਸਰਵਣ ਕਰਕੇ, ਸੱਚੇ ਨਾਮ ਦਾ ਮੰਨਣ ਕਰਕੇ ਅਗਾਵਣੇ ਤ੍ਰਿਪਤ ਹੋਏ ਹਨ, ਸੱਚੇ ਸਰੂਪ ਨੂੰ ਸੱਚ ਨਿਸ਼ਚੇ ਕਰਕੇ, ਆਤਮ ਤੁਸੀਂ ਕਰਕੇ ਅਗਾਵਣੇ ਰੱਜੇ ਹਨ।
ਇਸ ਘਰ ਸਹਿਜਾ ਸੋਈ ਸੁਹੇਲਾ,
ਉਹਨਾਂ ਦੇ ਘਰ ਦੀ ਸਹਿਜਾ ਗਿਆਨ ਹੈ, ਉਹਨਾਂ ਦੇ ਘਰ ਦੀ ਸਹਿਜ ਸਰੂਪ ਦਾ ਆਨੰਦ ਹੈ, ਉਹੋ ਹੀ ਸੁਹੇਲਾ ਸੁਖੀ ਹਨ ਲੋਕ ਪ੍ਰਲੋਕ ਵਿੱਚ।
ਆਨੰਦ ਵਿਨੋਦ ਕਰੇ ਸਦ ਕੇਲਾ,
ਉਹ ਆਨੰਦ ਸਰੂਪ ਜੋ ਵਿਨੋਦ ਆਨੰਦਦਾਇਕ ਵਿਨੋਦ ਕੌਂਤਕਾਂ ਦੇ ਕਰਨ ਵਾਲਾ ਬ੍ਰਹਮ ਹੈ, ਉਸ ਦੇ ਨਾਲ ਮਿਲ ਕੇ ਸਦਾ ਕੇਲਾ ਆਨੰਦ ਮਾਣਦੇ ਹਨ, ਸਦਾ ਕ੍ਰੀੜਾ ਕਰਦੇ ਹਨ ਭਗਤਾਂ, ਭਗਤ ਸੰਘ ਪ੍ਰਭ ਗੋਸ਼ਟ ਕਰਤ,
ਸੋ ਧਨਵੰਤਾ ਸੋ ਵੱਡ ਸਾਹਾ,
ਉਹ ਭਾਈ ਸੁਭ ਗੁਣਾ ਰੂਪੀ ਧਨ ਵਾਲਾ ਹੈ, ਉਹ ਵੱਡਾ ਸ਼ਾਹੂਕਾਰ ਹੈ, ਬ੍ਰਹਮ ਗਿਆਨ ਰੂਪੀ ਰਾਸ ਵਾਲਾ,
ਜੋ ਗੁਰ ਚਰਨੀ ਮਨ ਲਾਵਣੇ,
ਜੋ ਪ੍ਰੇਮੀ ਸਤਿਗੁਰੂ ਸਾਹਿਬ ਦੇ ਚਰਨਾਂ ਕਮਲਾਂ ਚ ਆਪਣੇ ਮਨ ਨੂੰ ਲਾਵਣੇ ਲਾਉਣਾ ਕਰਦਾ ਹੈ,
ਪਹਿਲੋ ਦੇ ਤੈ ਰਿਜਕ ਸਮਾਹਾ,
ਇਹਨਾਂ ਮਹਾਰਾਜ ਸ੍ਰਿਸ਼ਟੀ ਦੇ ਤੈ ਰਚਨ ਤੋਂ ਸਭ ਦੇ ਤਾਈ ਰਿਜਕ ਸਮਾਹ ਰਿਜਕ ਉਪਲਾਉਣਾ ਕੀਤਾ ਹੈ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜਕ ਆਗੇ ਕਰ ਧਰਿਆ, ਜਿਹੜੇ ਸਿਰਾਂ ਚ ਖੁਸ਼ਕ ਪੱਥਰ ਤੇ ਜੀ ਕੀੜੇ ਪੈਦਾ ਕੀਤੇ ਹੈ, ਕਈ ਸ਼ੱਕਰ ਖੋਰ ਕੀੜੇ ਹੁੰਦੇ ਹੈ, ਉਹਨਾਂ ਦੀ ਰੋਜੀ ਪਹਿਲਾਂ ਹੀ ਬਣਾ ਕੇ ਤੇ ਰੱਖੀ ਹੋਈ ਹੈ, ਕਿਉਂ ਜਿੱਥੇ ਜਿੱਥੇ ਜੀ ਪੈਦਾ ਕਰਨੇ ਸੀ ਉੱਥੇ ਪਹਿਲਾਂ ਰੋਜੀ ਪੈਦਾ ਕੀਤੀ ਹੈ, ਫਿਰ ਜੀਆਂ ਨੂੰ ਮਾਰਿਆ ਉੱਥੇ ਪਹਿਲੋਂ ਦੇ ਤੈ,
ਪਹਿਲੋਂ ਦੇ ਤੈ ਰਿਜਕ ਸਮਾਹ,
ਪਹਿਲੋਂ ਸੱਚੇ ਪਾਤਸ਼ਾਹ ਪਹਿਲੋਂ ਤੋਂ ਲਾ ਕੇ ਆਪ ਨੇ ਰਿਜਕ ਅੰਨ ਦੇ ਤਾਈ ਖੁਰਾਕ ਦੇ ਤਾਈ ਸਮਾਹ ਨਾਲ ਉਪੜਾਉਣਾ ਕੀਤਾ, ਪਹੁੰਚਾਉਣਾ ਕੀਤਾ ਹੈ ਆਪ ਨੇ,
ਪਿੱਛੋਂ ਦੇ ਤੈ ਜੰਤ
ਉਪਾਉਣ, ਪਹਿਲਾਂ ਉਹਨਾਂ ਦੀ ਰੋਜੀ ਪੈਦਾ ਕਰ ਦਿੱਤੀ ਹੈ, ਅਤੇ ਫਿਰ ਉੱਥੋਂ ਪਿੱਛੋਂ ਜੀਵ ਉੱਥੇ ਪੈਦਾ ਕੀਤੇ ਹੈ, ਉਹਨਾਂ ਨੂੰ ਜਨਮ ਦਿੱਤੇ ਹੈ, ਉਹ ਥਾਂ ਚ ਪੈਦਾ ਹੋਏ ਹਨ।
ਤੁਧ ਜੇ ਵੱਡ ਦਾਤਾ ਅਵਰ ਨਾ ਸੁਆਮੀ,
ਅੰਦਰ ਜਾਮੀ ਸਰਬ ਕੇ ਮਾਲਕ ਆਪ ਜਿੱਡਾ ਵੱਡਾ, ਕੋਈ ਦਾਤਾ ਨਾ ਪਿੱਛੇ ਹੋਇਆ ਨਾ ਹੈ ਨਾ ਹੋਵੇਗਾ।
ਲਵੇ ਨਾ ਕੋਈ ਲਾਵੇ
ਬਰਾਬਰ ਦਾਤਾ, ਕੋਈ ਲਵੇ ਬਰਾਬਰ ਲਾਈਏ ਸਵਰਸ ਲਾਈਏ, ਕੋਈ ਲਾਵਣਿਆ ਬਰਾਬਰ ਲਾਇਆ ਨੀ ਜਾ ਸਕਦਾ। ਆਪ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਰਬ ਕੇਂਦਰ ਰੂਪ ਹੋ। ਦਾਤਾ ਇੱਕ ਵਾਰੀ ਬਣ ਕੇ ਬੈਠ ਗਿਆ ਸੀ ਨਾ ਮੂਸਾ, ਕਹਿਣ ਲੱਗੇ ਮਹਾਰਾ ਮੈਨੂੰ ਆਗਿਆ ਦਿਓ। ਕਹਿਣ ਲੱਗੇ ਮੂਸਿਆ ਚੰਗਾ, ਤੂੰ ਇਸ ਪਿੰਡ ਦੇ ਲੋਕਾਂ ਨੂੰ ਅੱਜ ਰੋਟੀ ਦੇ। ਮੂਸੇ ਨੇ ਜਿਸ ਵਕਤ ਪ੍ਰਬੰਧ ਕੀਤਾ, ਮਹਾਰਾ ਕਹਿੰਦਾ ਸਾਰਿਆਂ ਨੂੰ ਦੇਤੀ ਰੋਜੀ ਕਿ ਹਾਂ ਜੀ। ਫਿਰ ਮਹਾਰਾ ਸਾਹਿਬ ਕਹਿਣ ਲੱਗੇ ਕਾ ਕਬਰ ਚ ਬੇਅਦਬੀ ਕਰਦਾ ਸੀ ਮੁਰਦੇ ਦੀ, ਇਸ ਮੁਰਦੇ ਨੂੰ ਪੱਟ ਕੇ ਇਸਨੇ ਵੀ ਲੋਹ ਦੀ ਬੇਅਦਬੀ ਕੀਤੀ, ਇਹਨੂੰ ਰੋਜੀ ਦਿੱਤੀ, ਕਿ ਉਹ ਤਾਂ ਮਹਾਰਾ ਬੇਵਿਚਾਰੀ ਆਦਮੀ ਸੀ, ਇਸ ਨੂੰ ਮੈਂ ਕਿਉਂ ਰੋਜੀ ਦੇਣੀ ਸੀ। ਫਿਰ ਕਿ ਸੂਰਾਂ ਨੂੰ ਕਹਿੰਦੇ ਸੂਰ ਮਹਾਰਾ ਬਾਦੋ ਹੈ, ਪਕੰਬਰ ਸਾਹਿਬ ਦਾ ਪੇੜ ਪੱਟ ਪਾੜ ਦਿੱਤਾ ਸੀ, ਇਸ ਕਰਕੇ ਇਹਨਾਂ ਨੂੰ ਵੀ ਰੋਜੀ ਕੀ ਦੇਣੀ ਹੈ। ਕਹਿਣ ਲੱਗੇ ਮੇਰਾ ਇਹ ਨਜ਼ਰ ਨਹੀਂ ਹੈ, ਮੈਂ ਕੋਈ ਕਿਸੇ ਤਰ੍ਹਾਂ ਦੀ ਕਰਨੀ ਕਰੇ ਰੋਜੀ ਸਭ ਨੂੰ ਦਿੰਦਾ ਹਾਂ, ਕਿਸੇ ਦੇ ਕੁਕਰਮ ਦੇਖ ਕੇ ਰੋਜੀ ਨਹੀਂ ਨੇੜਦਾ। ਅਤੇ ਅਸਾਬ ਕਿਤਾਬ ਜਿਹੜਾ ਉਹਨਾਂ ਦੇ ਜੂਨਾਂ ਦਾ ਜਨਮਾਂ ਦਾ ਉਹ ਵੱਖਰਾ ਕਰਨਾ। ਇਹ ਕਹਿਣ ਲੱਗਾ ਅੱਛਾ ਮਹਾਰਾਜ ਤੁਸੀਂ ਸਾਰਿਆਂ ਨੂੰ ਦੇ ਦਿੰਦੇ? ਕਹਿੰਦੇ ਹਾਂ ਦੇ ਦਿੰਦੇ ਹਾਂ। ਇਹਨੇ ਇੱਕ ਟੋਪੀ ਵਿੱਚ ਡੱਬੀ ਰੱਖੀ ਹੋਈ ਸੀ ਮੂਸੇ ਨੇ, ਕਹਿੰਦਾ ਮੈਨੂੰ ਵੇਖ ਲੈਣ ਦੇ। ਉਹ ਡੱਬੀ ਵਿੱਚ ਇੱਕ ਕੀੜਾ ਬੰਦ ਕੀਤਾ ਸੀ ਇਸਦਾ, ਜਦੋਂ ਡੱਬੀ ਖੋਲ੍ਹ ਕੇ ਕੀੜਾ ਵੇਖਿਆ ਟੋਪੀ 'ਚੋਂ ਲਾਹ ਕੇ, ਕੀ ਵੇਖਦਾ ਕੀੜੇ ਦੇ ਮੂੰਹ 'ਚ ਵੀ ਚੌਲ ਲਿਆ ਹੋਇਆ। ਵੇਖ ਕੇ ਨਵਾਜ਼ ਪੜ੍ਹੀ, ਜਿਹੜੀ ਮਗਰਬੀ ਨਵਾਜ਼ ਹੈ ਨਾ ਪੰਜਵੀਂ ਮੂਸੇ ਨੂੰ ਪੜ੍ਹੀ ਹੈ, ਉਦੋਂ ਦੀ ਇਹ ਨਵਾਜ਼ ਪੰਜਵੀਂ ਪਹਿਰ ਰਾਤ ਵੇਲੇ ਦੀ ਚੱਲੀ ਹੈ। ਇਸ ਪ੍ਰਕਾਰ ਇੱਕ ਈਸਾ ਦੀ ਨਵਾਜ਼ ਹੈ ਉਹ ਹਨੇਰੇ ਤੋਂ ਦੂਰ ਹੋਣ ਵਾਸਤੇ, ਇਸ ਪ੍ਰਕਾਰ ਪੜ੍ਹੀ ਆਏ ਹੋ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਨੇ ਜੋ ਕੁਛ ਕੀਤਾ ਠੀਕ ਹੀ ਕੀਤਾ ਹੈ।
ਤੁਧ ਜੇ ਵੱਡ ਦਾਤਾ ਅਵਰ ਨਾ ਸੁਆਮੀ,
ਬਾਦਸ਼ਾਹ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਰਬਖਸ਼ ਸਿੰਘ, ਅਕਿਰਤ ਕਣਾਂ ਨੂੰ ਵੀ ਪਾਲਣਾ ਕਰ ਰਿਹਾ ਹੈ। ਆਪ ਜਿੱਡਾ ਵੱਡਾ ਦਾਤਾ ਕੋਈ ਹੋਏ ਮਾਲਕ ਨਹੀਂ ਹੈ, ਹੋਰ
ਲਵੇ ਨਾ ਕੋਈ ਲਾਵੇ,
ਕੋਈ ਬਰਾਬਰ ਲਾਈਏ ਕੋਈ ਲਾਇਆ ਨਹੀਂ ਜਾ ਸਕਦਾ, ਆਪਦੇ ਤੁਲ ਨਹੀਂ ਕੋਈ ਹੋ ਸਕਦਾ ਹੈ ਅੰਤਰਜਾਮੀ।
ਜਿਸ ਤੂੰ ਤੁੱਠਾ ਸੋ ਤੁਧ ਧਿਆਏ,
ਪੂਰਵਲੇ ਨਿਸਕਾਮ ਕਰਨ ਵੇਖ ਕੇ ਤੂੰ ਪ੍ਰਸੰਨ ਹੋ ਜਾਂਦਾ। ਉਹ ਮਹਾਰਾਜ ਸ਼ੁੱਧ ਚਿੱਤ ਵਾਲੇ ਆਪ ਨੂੰ ਇੱਕ ਚਿੱਤ ਹੋ ਕੇ ਧਿਆਉਂਦੇ ਹਨ।
ਸਾਧ ਜਨਾਂ ਕਾ ਮੰਤਰ ਕਮਾਏ,
ਉਹ ਕੌਣ ਧਿਆਉਂਦੇ ਹਨ? ਜੋ ਸਾਧ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਉਹਨਾਂ ਜਨਾਂ ਭਗਤਾਂ ਦੇ ਮੰਤਰ ਉਪਦੇਸ਼ ਨੂੰ ਜਿਹੜੇ ਕਮਾਉਂਦੇ ਹਨ।
ਆਪ ਤਰ੍ਹਾਂ ਸਗਲੇ ਕੁਲ ਤਾਰੇ,
ਆਪ ਵੀ ਪੁਰਖ ਮੁਕਤ ਹੋ ਜਾਂਦੇ ਹਨ, ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਉਧਾਰ ਲੈਂਦੇ ਹਨ।
ਇਸ ਦਰਗਹ ਥਾਕ ਨਾ ਪਾਵੇ,
ਉਹਨਾਂ ਨੂੰ ਵਾਹਿਗੁਰੂ ਦਰਗਾਹ 'ਚ ਰੋਕ ਨਹੀਂ ਪਾਇਆ ਜਾ ਸਕਦਾ ਕਿ ਜਾਓ ਤੁਸੀਂ ਦਰਗਾਹ 'ਚ ਨਹੀਂ ਜਾ ਸਕਦੇ ਜੇ ਅੰਦਰ ਹੁਕਮ ਨਹੀਂ ਵੜ ਹੁੰਦਾ। ਸ਼ਲੋਕ ਮੁਕਤੀ ਵਾਲੇ, ਸਮੀਪ ਮੁਕਤੀ ਵਾਲੇ, ਸੁਜੋਗ ਮੁਕਤੀ ਵਾਲੇ ਉਹਨੂੰ ਲੈਣ ਵਾਸਤੇ ਆਉਂਦੇ ਹੈ, ਕੋਈ ਰੁਕਾਵਟ ਨਹੀਂ ਪਾ ਸਕਦਾ। ਦਰ ਅੰਦਰ ਜਿਹੜੀ ਗਹਿ ਆ ਤੁਰਿਆ ਪਦ ਰੂਪੀ ਜਗ੍ਹਾ, ਇਹਦੇ 'ਚ ਖਾਜ ਦੋਸ਼ ਆਦਿਕ ਰਾਗ ਦੋਸ਼ ਆਦਿਕ ਦੋਸ਼ ਮੰਨੇ ਆ ਵਿਦਾਂਤੀਆਂ ਨੇ, ਇਹ ਵੀ ਕੋਈ ਰੋਕ ਨਹੀਂ ਪਾ ਸਕਦੇ, ਅੰਤਰਮੁਖ ਹੋ ਕੇ ਸੂਰਜ ਲੀਨ ਹੁੰਦੇ ਆ।
ਤੂੰ ਵੱਡਾ ਤੂੰ ਉੱਚੋ ਉੱਚਾ,
ਪਾਤਸ਼ਾਹ ਤੂੰ ਵੱਡਾ ਹੈ, ਤ੍ਰੀ ਕਾਲ ਵਾਦ ਰੂਪ ਹੈ, ਅਤੇ ਉੱਚੇ ਜੋ ਬ੍ਰਹਮਾ ਆਦਿਕ ਹੈ ਉਹਨਾਂ ਤੋਂ ਵੀ ਤੂੰ ਉੱਚਾ ਹੈ।
ਤੂੰ ਬੇਅੰਤ ਅਤ ਮੂਚੋ ਮੂਚਾ,
ਅੰਤ ਤੋਂ ਰਹਿਤ ਹੈ ਪਰਮੇਸ਼ਰ ਲੋਕ ਪਰਲੋਕ ਕਰਕੇ, ਮੂਚੋ ਮੂਚਾ ਵਿਸਤਾਰ ਵਾਲਿਆਂ 'ਚੋਂ ਵਿਸਤਾਰ ਵਾਲਾ ਹੈ ਤੂੰ।
ਹਉ ਕੁਰਬਾਨੀ ਤੇਰੇ ਬਣੀਆਂ,
ਅਸੀਂ ਮਹਾਰਾਜ ਆਪ ਤੋਂ ਕੁਰਬਾਨ ਬਲਿਹਾਰ ਬਣੀਆਂ ਜਾਂਦੇ ਹਾਂ।
ਨਾਨਕ ਦਾਸ ਦਸਾਵਣੇ,
ਮਹਾਰਾਜ ਆਪਦੇ ਸੇਵਕਾਂ ਦੇ ਸੇਵਕ ਸਦਾਉਂਦੇ ਹਾਂ, ਅਸੀਂ ਆਪਦੇ ਦਾਸਾਂ ਨੂੰ ਪੁੱਛਦੇ ਹਾਂ ਕਿ ਆਪਦੇ ਸਰੂਪ ਦੀ ਸਿੱਖਿਆਤਾ ਕਿਵੇਂ ਹੋਵੇ, ਇਹ ਨਿਮਰਤਾ ਕਹੀ ਹੈ, ਗਰੀਬੀ ਦਾ ਉਪਦੇਸ਼ ਗੁਰੂ ਸਾਹਿਬ ਨੇ ਦੱਸਿਆ, ਕਿਹੋ ਜਿਹਾ ਜੀਵਨ ਬਣਾਓ। ਸਭ ਕੁਝ ਜਾਣ ਕੇ ਫਿਰ ਵੀ ਮਹਾਰਾਜ ਦੇ ਪਿਆਰਿਆਂ ਦੇ ਨਾਲ ਮਿਲ ਕੇ ਲਾਭ ਉਠਾਉਣ ਦਾ, ਆਪਣਾ ਜੀਵਨ ਉੱਚਾ ਬਣਾਉਣ ਦੀ ਕੋਸ਼ਿਸ਼ ਕਰੋ। ਇਸ ਪ੍ਰਕਾਰ ਸਿੱਖਾਂ ਨੂੰ ਇਹ ਮੰਜੀ ਸਾਹਿਬ ਵਿੱਚ ਉਪਦੇਸ਼ ਦਿੱਤਾ। ਜਦੋਂ ਗੁਰੂ ਸਾਹਿਬ ਉਪਦੇਸ਼ ਦੇ ਚੁੱਕੇ, ਸਿੱਧਾਂ ਦਾ ਸੁਭਾਅ ਸੀ ਜਦੋਂ ਗੁਰੂ ਮਹਾਰਾਜ ਸਾਹਿਬ ਆਪਦਾ ਸਰੂਪ ਬਦਲਿਆ ਕਰਦੇ, ਜਿਵੇਂ ਤੀਜੇ ਪਾਤਸ਼ਾਹ ਨੂੰ ਸਰੂਪ ਬਦਲਿਆ, ਦੂਜੇ ਨੂੰ ਬਦਲਿਆ, ਉਦੋਂ ਸਿੱਧ ਦਰਸ਼ਨ ਕਰਨ ਵਾਸਤੇ ਖਡੂਰ ਸਾਹਿਬ ਆਏ ਸੀ। ਇਸੇ ਪ੍ਰਕਾਰ ਨੂੰ ਪੰਜਵੇਂ ਪਾਤਸ਼ਾਹ ਦੇ ਪਾਸ ਅੰਮ੍ਰਿਤਸਰ ਸਾਹਿਬ ਵਿੱਚ ਸਿੱਧ ਆ ਗਏ, ਆਦੇਸ਼ ਆਦੇਸ਼ ਕਹਿ ਕੇ ਮਹਾਰਾਜ ਦੇ ਪੈਸ ਪਾਸ ਬੈਠ ਗਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸਤਿਕਾਰ ਕੀਤਾ ਸਿੱਧ ਜਾਣ ਕੇ, ਉਸ ਵੇਲੇ ਉਹਨਾਂ ਨੂੰ ਪ੍ਰਸ਼ਨ ਕੀਤੇ ਮਹਾਰਾਜ ਦੇ ਪਾਸ, ਉਹਨਾਂ ਸਿੱਧਾਂ ਨੂੰ ਮਹਾਰਾਜ ਸਾਨੂੰ ਉੱਤਰ ਦੇ ਕੇ ਨਿਰੰਤਰ ਕੀਤਾ ਹੈ, ਜਿਵੇਂ ਸਿੱਧ ਗੋਸ਼ਟ ਵਿੱਚ ਪ੍ਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਨਾਲ, ਇਵੇਂ ਸਿੱਧਾਂ ਨੂੰ ਪੰਜਵੇਂ ਪਾਤਸ਼ਾਹ ਦੇ ਪਾਸ ਮੰਜੀ ਸਾਹਿਬ ਗੁਰਦੁਆਰੇ ਸਾਹਿਬ ਚਾਹ ਕੇ, ਜੋ ਗੁਰੂ ਕੇ ਬਾਗ ਵਿੱਚ ਮੰਜੀ ਸਾਹਿਬ ਛਤਰੀ ਬਣੀ ਹੋਈ ਮਾਰੇ ਮਾਹੇ ਉਚਾਰਨ ਵਾਲੀ ਸੰਖ ਮਰਮਰ ਦੀ, ਉੱਥੇ ਦੀਵਾਨ ਬੈਠਿਆਂ ਦੇ ਨਾਲ ਪਰਸ਼ਨ ਉੱਪਰ ਹੋਏ ਹੈ, ਸਿੱਧ ਪਰਸ਼ਨ ਕਰਦੇ ਹਨ। ਉਹਨਾਂ ਪਰਸ਼ਨਾਂ ਨੂੰ ਗੁਰੂ ਸਾਹਿਬ ਸ੍ਰੀ ਮੁਖਵਾ ਕਰਕੇ ਲਿਖਦੇ ਹਨ ਅਤੇ ਫਿਰ ਉਹਨੇ ਉੱਤਰ ਅਗਲੀਆਂ ਪੌੜੀਆਂ 'ਚ ਦੇਣਗੇ।